ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਤੀਵਾਂ ਹੈ ਆਨੰਦ। ਸ਼੍ਰੀ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਸਨ, ਵੱਡਾ ਮੋਹਨ ਅਤੇ ਛੋਟਾ ਮੋਹਰੀ। ਮੋਹਰੀ ਦੇ ਵੱਡੇ ਪੁੱਤਰ ਦਾ ਨਾਂ ਸੀ ਅਰਥਮਲ ਅਤੇ ਉਸ ਤੋਂ ਛੋਟਾ ਹੁਣ ਹੋਰ ਜੰਮਿਆ ਸੀ, ਜਿਸ ਬਾਬਤ ਖਿਆਲ ਸੀ ਕਿ ਸਿੱਧ ਜੋਗੀ ਨੇ ਆ ਜਨਮ ਲਿਆ ਹੈ। ਇਸ ਦੇ ਜਨਮ 'ਤੇ ਪਰਿਵਾਰ ਵਿੱਚ ਬੜੀ ਖੁਸ਼ੀ ਹੋਈ, ਸਭ ਪਾਸੇ ਵਧਾਈਆਂ ਅਤੇ ਆਨੰਦ ਆਨੰਦ ਹੋ ਰਹੇ ਸਨ। ਗੁਰੂ ਸਾਹਿਬ ਜੀ ਨੂੰ ਵੀ ਖਬਰ ਅਤੇ ਵਧਾਈਆਂ ਦਾ ਸੁਨੇਹਾ ਪਹੁੰਚਾ। ਤਦ ਆਪ ਨੇ ਬੱਚੇ ਨੂੰ ਦੇਖਣਾ ਚਾਹਿਆ, ਦੇਖ ਕੇ ਆਸ਼ੀਰਵਾਦ ਦੇ ਕੇ ਬੱਚੇ ਨੂੰ ਅੰਦਰ ਭੇਜ ਦਿੱਤਾ। ਬੱਚੇ ਦਾ ਨਾਂ ਅਨੰਦ ਧਾਰਿਆ। ਉਸ ਸਮੇਂ ਅਮਿਤਾ ਆਨੰਦ ਪਰਿਵਾਰ ਵਿੱਚ ਵੇਖ ਕੇ ਸਤਿਗੁਰੂ ਜੀ ਨੇ ਇੱਕ ਬਾਣੀ ਰਚੀ, ਜਿਸ ਦਾ ਨਾਮ ਆਨੰਦ ਰੱਖਿਆ। ਇਸ ਬਾਣੀ ਵਿੱਚ ਵਾਹਿਗੁਰੂ ਅਤੇ ਗੁਰੂ ਦੀ ਪ੍ਰਾਪਤੀ ਦੀਆਂ ਖੁਸ਼ੀਆਂ ਅਤੇ ਆਨੰਦ ਲਿਖੇ ਹਨ। ਵਾਹਿਗੁਰੂ ਦੇ ਬੰਦ ਨਾਮ ਦੇ ਸੁਹੇਲੇ ਗਾਵੇਂ ਹਨ। ਸਾਰੀ ਬਾਣੀ ਵਿੱਚ ਆਤਮ ਚਾਉ ਦਾ ਸੰਗੀਤ ਭਰਿਆ ਪਿਆ ਹੈ। ਕਈ ਲੋਕ ਖਿਆਲ ਕਰਦੇ ਹਨ ਕਿ ਗੁਰੂ ਜੀ ਨੇ ਇਹ ਬਾਣੀ ਪੋਤਰੇ ਦੇ ਜਨਮ 'ਤੇ ਉਸ ਸੰਸਾਰਕ ਖੁਸ਼ੀ ਨਮਿਤ ਉਚਾਰੀ ਸੀ, ਪਰ ਬਾਣੀ ਦਾ ਨਫਸੇ ਮਜ਼ਮੂਨ ਇਹ ਦੱਸਦਾ ਹੈ ਕਿ ਗੁਰੂ ਜੀ ਨੇ ਆਪਣੇ ਆਨੰਦ ਵਿੱਚ ਖੁਸ਼ ਹੋ ਰਹੇ ਪਰਿਵਾਰ ਨੂੰ ਆਪਣੀ ਆਤਮ ਖੁਸ਼ੀ ਦਾ ਰੂਪ ਦਿਖਾ ਕੇ ਉਪਦੇਸ਼ ਦਿੱਤਾ ਹੈ ਕਿ ਸੱਚਾ ਆਨੰਦ, ਅਮਰ ਆਨੰਦ ਇਹ ਹੈ ਜੋ ਇਸ ਬਾਣੀ ਵਿੱਚ ਨਿਰੂਪਣ ਹੋਇਆ ਹੈ। ਜਾਪਦਾ ਹੈ ਕਿ ਸ੍ਰੀ ਗੁਰੂ ਜੀ ਨੇ ਆਗਿਆ ਕੀਤੀ ਕਿ ਹਰ ਮੰਗਲਮਈ ਸਮੇਂ ਹਰ ਢੰਗ ਸਵਾਰਥ ਸੁੱਖ ਪ੍ਰਾਪਤੀ ਖੁਸ਼ੀ ਦੇ ਮੌਕਿਆਂ 'ਤੇ ਇਸ ਬਾਣੀ ਦਾ ਉਚਾਰਨ ਹੋਇਆ ਕਰੇ, ਤਾਂ ਜੋ ਸਿੱਖ ਸੰਸਾਰਕ ਖੁਸ਼ੀਆਂ ਵੇਲੇ ਉਹਨਾਂ ਖੁਸ਼ੀਆਂ ਵਿੱਚ ਮਦਮੱਤੇ ਨਾ ਹੋ ਜਾਣ। ਉਹਨਾਂ ਨੂੰ ਸੱਚੀ ਅਤੇ ਆਦਰਸ਼ਕ ਖੁਸ਼ੀ ਦਾ ਉਪਦੇਸ਼ ਉਸ ਵੇਲੇ ਵੀ ਹੁੰਦਾ ਰਹੇ, ਕਿਉਂਕਿ ਗੁਰੂ ਸਾਹਿਬਾਂ ਨੇ ਪਰਵਾਨ ਗ੍ਰਹਿਸਤ ਉਦਾਸ ਮਤ ਤੋਰਿਆ ਸੀ। ਇਸ ਲਈ ਕਿਰਤ ਕਾਰਜ ਗ੍ਰਹਿਸਤ ਤੋਂ, ਗ੍ਰਹਿਸਤ ਦੀਆਂ ਨਿਸ਼ਪਾਪ ਖੁਸ਼ੀਆਂ ਤੋਂ ਵੀ ਨਹੀਂ ਸੀ ਵਰਜਿਆ, ਪਰ ਹਰ ਸ਼ਾਦੀ ਗਮੀ ਦੇ ਕਾਰਜ ਵਿੱਚ ਉਸ ਸਮੇਂ ਸੰਬੰਧੀ ਆਪ ਬਾਣੀ ਰਚ ਲੈਂਦੇ ਸਨ ਜੋ ਆਨੰਦ ਸਮੇਂ ਸੰਸਾਰਕ ਆਨੰਦ ਜਾਰੀ ਰਹੇ, ਪਰ ਪਰਮਾਰਥ ਆਨੰਦ ਵੀ ਅੱਖੋਂ ਓਲੇ ਨਾ ਹੋ ਜਾਵੇ। ਇਸੀ ਤਰ੍ਹਾਂ ਗਮੀਣੀਆਂ ਦੇ ਵੇਲੇ ਬਾਣੀ ਰਚ ਦਿੰਦੇ ਸੇ, ਗਮ ਵਿੱਚ ਸਿੱਖ ਰੁੜ ਨਾ ਜਾਣ, ਨਾ ਸ਼ੁਕਰੀ ਵਿੱਚ ਨਾ ਚਲੇ ਜਾਣ, ਬੇਮੁੱਖ ਨਾ ਹੋ ਜਾਣ। ਬਾਣੀ ਪੜ੍ਹਨ ਵੈਰਾਗ ਆਵੇ, ਪਰ ਉਹ ਵੈਰਾਗ ਜੋ ਜਹਾਨ ਫਾਨੀ ਦਿਖਾ ਕੇ ਵਾਹਿਗੁਰੂ ਵੱਲ ਧਿਆਨ ਪੁਆਵੇ, ਭਾਣੇ ਮੰਨਣ ਦਾ ਬਲ ਪ੍ਰਾਪਤ ਹੋ ਜਾਵੇ। ਛੰਤ ਘੋੜੀਆਂ ਆਨੰਦ ਲਾਵਾਂ ਆਦਿ ਆਨੰਦ ਦੇ ਸਮਿਆਂ ਲਈ, ਅਲਹਾਣੀਆਂ ਆਦਿ ਵੈਰਾਗ ਦੇ ਸਮਿਆਂ ਲਈ ਬਖਸ਼ੀਆਂ ਹਨ। ਆਨੰਦ ਦਾ ਤਾਂ ਹੁਕਮ ਹੋ ਗਿਆ ਕਿ ਸੰਗਤ ਵਿੱਚ ਜਦੋਂ ਆਸਾ ਦੀਵਾਰ ਦੇ ਦੀਵਾਨ ਜਾਂ ਹੋਰ ਦੀਵਾਨ ਮਗਰੋਂ ਕੜਾ ਪ੍ਰਸ਼ਾਦ ਭੇਟ ਹੋਵੇ, ਤਦ ਆਨੰਦ ਦਾ ਪਾਠ ਹੋ ਕੇ ਭੋਗ ਲੱਗੇ। ਸੋ ਹੁਣ ਤੱਕ ਰਿਵਾਜ ਜਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਸਮੇਂ ਰਹਿਰਾਸ ਦੇ ਪਾਠ ਦੇ ਅੰਤ ਵਿੱਚ ਰਾਜੇ ਦੀ ਗੱਦੀ ਨਸ਼ੀਨੀ ਵੇਲੇ, ਕੁੜਮਾਈ ਵੇਲੇ, ਅੰਮ੍ਰਿਤ ਤਿਆਰ ਕਰਨ ਵੇਲੇ, ਸੰਤਾਂ ਮਹੰਤਾਂ ਦੀ ਗੱਦੀ ਨਸ਼ੀਨੀ ਦੇ ਸਮੇਂ, ਵਿਆਹ ਵੇਲੇ ਆਨੰਦ ਦੀਆਂ 6 ਪੌੜੀਆਂ ਦਾ ਪਾਠ ਜ਼ਰੂਰੀ ਹੁੰਦਾ ਹੈ। ਇੱਥੋਂ ਤਾਈਂ ਕਿ ਸਿੱਖਾਂ ਦੇ ਵਿਆਹ ਦੀ ਰਸਮ ਨੂੰ ਹੀ ਆਨੰਦ ਮਰਿਆਦਾ ਆਖਦੇ ਹਨ। ਨਾ ਕੇਵਲ ਖੁਸ਼ੀਆਂ ਦੇ ਸਮੇਂ, ਸਗੋਂ ਪ੍ਰਾਣੀ ਦੇ ਚਲਾਣੇ ਸਮੇਂ ਜੋ ਕੀਰਤਨ ਸੋਹਲੇ ਦਾ ਪਾਠ ਹੁੰਦਾ ਹੈ, ਉਸ ਵੇਲੇ ਦਾ ਆਇਆ ਕੜਾ ਪ੍ਰਸ਼ਾਦ, ਫਿਰ ਪ੍ਰਾਣੀ ਦੇ ਨਮਿਤ ਦੇ ਭੋਗ ਸਮੇਂ ਦਹਾਏ ਵਾਲੇ ਦਿਨ ਦਾ ਕੜਾ ਪ੍ਰਸ਼ਾਦ ਆਦਿ ਵੀ ਆਨੰਦ ਦੇ ਪਾਠ ਨਾਲ ਪ੍ਰਵਾਨ ਹੁੰਦਾ ਹੈ। ਦਸਤਾਰਬੰਦੀ ਵੇਲੇ ਵੀ ਆਨੰਦ ਦਾ ਉਚਾਰ ਆਉਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਸਮੇਂ ਆਨੰਦ ਦੀ ਬਾਣੀ ਗਾਵੀ ਗਈ ਸੀ, ਜੈਸਾ ਕਿ ਪੰਚਮ ਗੁਰੂ ਜੀ ਫਰਮਾਉਂਦੇ ਹਨ, ਗੁਰਬਾਣੀ ਸਖੀ ਆਨੰਦ ਗਾਵੇ। ਸ੍ਰੀ ਆਨੰਦ ਜੀ, ਜਿਨ੍ਹਾਂ ਦੇ ਉੱਤਮ ਜਨਮ ਸਮੇਂ ਇਹ ਬਾਣੀ ਰਚੀ ਗਈ ਸੀ, ਬੜੀ ਕਰਨੀ ਵਾਲੇ ਮਹਾਂਪੁਰਖ ਹੋਏ ਹਨ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਪਿਛਲੇ ਜਨਮ ਇਹ ਜੋਗੀ ਸਨ ਅਤੇ ਗੁਰੂ ਅਮਰਦਾਸ ਜੀ ਦੇ ਪ੍ਰੇਮੀ ਬਣ ਕੇ ਦੇਹ ਤਿਆਗ ਪੁੱਤਰ ਹੋ ਕੇ ਉਹਨਾਂ ਦੇ ਗ੍ਰਹਿ ਜਨਮ ਲਿਆ ਸਨ। 31ਵਾਂ ਹੈ ਬੇਣੀ ਪੰਡਿਤ। ਬੇਣੀ ਨਾਮ ਇੱਕ ਪੰਡਿਤ ਸੀ। ਉਹ ਵਿੱਦਿਆ ਵਿੱਚ ਬਹੁਤ ਪ੍ਰਵੀਨ ਸੀ, ਸਭ ਸ਼ਾਸਤਰ ਪੜ੍ਹਿਆ ਸੀ, ਨਿਆਂ ਦਾ ਬਹੁਤ ਜਾਣੂ ਹੋਣ ਕਰਕੇ ਬਹਿਸਾਂ ਵਿੱਚ ਵੱਡੇ ਵੱਡੇ ਪੰਡਤਾਂ ਨੂੰ ਹਰਾ ਦਿੰਦਾ ਸੀ। ਹਰ ਚਰਚਾ ਵੇਲੇ ਉਸਦੀ ਇਹ ਸ਼ਰਤ ਆਉਂਦੀ ਸੀ ਕਿ ਜੇ ਕੋਈ ਮੇਰੇ ਨਾਲ ਬਹਿਸ ਵਿੱਚ ਹਾਰ ਜਾਵੇ, ਉਸਦੇ ਪੁਸਤਕ ਮੇਰੇ ਹੋ ਜਾਣਗੇ, ਅਤੇ ਮੈਂ ਹਾਰਾਂ ਤਾਂ ਸਾਰੇ ਮੇਰੇ ਪੁਸਤਕ ਉਸਦੇ ਹੋ ਜਾਣਗੇ। ਇਸ ਤਰ੍ਹਾਂ ਉਸ ਪਾਸ ਪੁਸਤਕ ਵੀ ਬਹੁਤੇ ਹੋ ਗਏ, ਜੋ ਊਠਾਂ 'ਤੇ ਲੱਦੀ ਨਾਲ ਲਈ ਫਿਰਦਾ ਸੀ। ਇਹ ਰਹਿਣ ਵਾਲਾ ਤਾਂ ਚੂਣੀਆਂ ਦਾ ਸੀ, ਜੋ ਲਾਹੌਰ ਜ਼ਿਲ੍ਹੇ ਦੀ ਤਹਿਸੀਲ ਹੈ, ਪਰ ਇਹ ਦਿੱਗ ਵਿਜੈ ਕਰਦਾ ਆਪਣੇ ਦੇਸ਼ ਤੋਂ ਦੂਰ ਨਿਕਲ ਗਿਆ ਸੀ। ਹੁਣ ਕਾਂਸ਼ੀ ਆਦਿ ਥਾਈਂ ਵਿਚਰਦਾ ਵਾਪਸ ਪੰਜਾਬ ਆਇਆ, ਤਾਂ ਰਾਹ ਵਿੱਚ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣਦਾ ਆਇਆ। ਗੋਇੰਦਵਾਲੋਂ ਲੰਘਣਾ ਹੀ ਸੀ, ਸੋ ਇਸਨੇ ਸ਼ਹਿਰ ਵਿੱਚ ਡੇਰਾ ਕੀਤਾ ਅਤੇ ਇੱਥੇ ਵੀ ਲੋਕਾਂ ਤੋਂ ਗੁਰੂ ਯਸ ਸੁਣਿਆ। ਇਸਨੇ ਸਲਾਹ ਕੀਤੀ ਸੀ ਦਰਸ਼ਨ ਕਰਾਂ, ਪਰ ਇਹ ਇਸਨੂੰ ਪਤਾ ਲੱਗ ਗਿਆ ਸੀ ਕਿ ਉਹ ਚਰਚਾਵਾਦ ਵਿੱਚ ਨਹੀਂ ਪੈਂਦੇ, ਯਥਾਰਥ ਉਪਦੇਸ਼ ਕਰਾ ਦਿੰਦੇ ਹਨ ਅਤੇ ਆਪਣੀ ਕੋਈ ਕਰਨੀ ਵਿੱਚੋਂ ਕਿਣਕਾਂ ਦਾਨ ਕਰਦੇ ਹਨ, ਜੋ ਚੰਗੇ ਚੰਗੇ ਸਿਆਣੇ ਤਸੱਲੀ ਪਾ ਜਾਂਦੇ ਹਨ। ਸਾਹਿਬ ਇੱਕ ਦਿਨ ਬਾਵਲੀ ਦੇ ਬਾਹਰ ਦੀਵਾਨ ਵਿੱਚ ਬੈਠੇ ਸਨ ਕਿ ਇੱਕ ਪੰਡਿਤ ਉੱਥੇ ਆ ਗਿਆ। ਦਰਸ਼ਨ ਕਰਦੇ ਹੀ ਇਹ ਮਹੱਤਤਾ ਦਾ ਪ੍ਰਭਾਵ ਛਾਇਆ, ਆਪ ਮੁਹਾਰਾ ਸਿਰ ਚੁੱਕ ਗਿਆ। ਸਤਿਗੁਰੂ ਜੀ ਨੇ ਆਦਰ ਨਾਲ ਪਾਸ ਬਿਠਾ ਲਿਆ। ਕੁਝ ਹਾਲ ਇਸਨੇ ਸੁਣੇ ਸਨ, ਕੁਝ ਹੁਣ ਬੈਠਾ ਦੇਖਦਾ ਅਤੇ ਗੁਰੂ ਜੀ ਦੇ ਬਚਨ ਸੁਣਦਾ ਰਿਹਾ। ਇਸ ਦਾ ਨਿਸੰਗ ਮਨ ਕਦੇ ਸੰਗ ਜਾਂਦਾ, ਕਦੇ ਬੋਲਣ ਨੂੰ ਉਮਲ ਪੈਂਦਾ, ਅੰਤ ਨਾ ਰਿਹਾ ਗਿਆ ਤਾਂ ਬੋਲ ਹੀ ਪਿਆ। ਆਖਣ ਲੱਗਾ, ਯਦੀ ਆਪ ਦੀ ਆਗਿਆ ਹੋਵੇ ਤਾਂ ਇੱਕ ਬਾਤ ਪੁੱਛ ਲਵਾਂ। ਸਤਿਗੁਰੂ ਜੀ ਨੇ ਫੁਰਮਾਇਆ, ਪੁੱਛੋ ਪੰਡਿਤ ਜੀ। ਬੇਣੀ, ਆਪ ਦੀ ਸੰਪਰਦਾ ਦੇ ਲੋਕ ਤਪ, ਤੀਰਥ, ਬਰਤ, ਦਾਨ, ਮੂਰਤੀ ਪੂਜਾ ਨਹੀਂ ਕਰਦੇ ਅਤੇ ਨਾ ਹੀ ਯੱਗ, ਨਾ ਹੀ ਖਟਕਰਮਾਂ ਵਿੱਚ ਪ੍ਰਵਿਰਤੀ ਰੱਖਦੇ ਹਨ। ਪਰ ਇਹਨਾਂ ਜਾਂ ਐਸੇ ਹੋਰ ਕਰਮਾਂ ਨੂੰ ਕੀਤੇ ਬਿਨਾਂ ਲਿਖਿਆ ਹੈ ਕਿ ਮਨ ਸ਼ੁੱਧ ਨਹੀਂ ਹੁੰਦਾ ਹੈ ਅਤੇ ਨਾ ਹੀ ਗਤੀ ਲੱਭਦੀ ਹੈ। ਗੁਰੂ ਜੀ, ਪੰਡਿਤ ਜੀ, ਪਹਿਲਾਂ ਮਨ ਦਾ ਤਾਂ ਪਤਾ ਦਿਓ ਕਿ ਇਹ ਇਨਸਾਨ ਦਾ ਮਨ ਗ੍ਰਹਿਸਥੀ ਹੈ ਕਿ ਉਦਾਸੀ, ਕਿ ਇਹ ਮਨ ਵਰਣ ਆਸ਼ਰਮ ਦੀ ਕੈਦ ਵਿੱਚ ਬੱਧਾ ਹੈ ਕਿ ਨਿਰਲੇਪ ਹੈ ਵਰਣ ਆਸ਼ਰਮ ਧਰਮ ਤੋਂ। ਹਾਂ, ਇਹ ਮਨ ਨਾਸ਼ ਹੋਣ ਵਾਲਾ ਹੈ ਕਿ ਅਵਨਾਸ਼ ਹੈ ਅਤੇ ਸਦਾ ਰਹਿਣੇ ਵਾਲਾ ਹੈ। ਇਹ ਮਨ ਚੰਚਲ ਹੈ ਕਿ ਵੈਰਾਗਵਾਨ ਹੈ। ਜੋ ਇਹ ਮਨ ਸ਼ੁੱਧ ਹੈ ਤਾਂ ਇਸਨੂੰ ਮਮਤਾ ਕਿੱਥੋਂ ਲੱਗ ਗਈ? ਹੇ ਪੰਡਿਤ, ਪਹਿਲਾਂ ਇਸ ਮਨ ਦਾ ਵਿਚਾਰ ਕਰੋ। ਇਸਨੂੰ ਸਮਝੇ ਬਿਨਾਂ ਹੋਰ ਪਠਨ ਪਾਠਨ ਦਾ ਕੀ ਲਾਭ? ਕਿਉਂਕਿ ਇਹ ਮਨ ਤਾਂ ਉਹ ਦਾ ਉਹ ਜਿਹਾ ਹੀ ਰਹਿ ਜਾਂਦਾ ਹੈ। ਪੰਡਿਤ ਯੋਗ, ਵੈਦਾਂਤ, ਨਿਆਇ ਪੜ੍ਹਿਆ ਸੀ, ਮਨ ਦੇ ਲੱਛਣ ਵਰਣਨ ਕਰ ਸਕਦਾ ਸੀ, ਪਰ ਉਹ ਸਮਝ ਗਿਆ ਕਿ ਗੁਰੂ ਜੀ ਮੇਰੇ ਕੀਤੇ ਲੱਛਣ ਸੁਣ ਕੇ ਆਪਣੇ ਕੋਈ ਨਵੇਂ ਲੱਛਣ ਦੱਸ ਕੇ ਮੈਨੂੰ ਜਿੱਤਣ ਦੇ ਆਹਰ ਵਿੱਚ ਨਹੀਂ ਹਨ। ਉਸਨੇ ਸਮਝ ਲਿਆ ਕਿ ਇਹ ਯਥਾਰਥ ਵਕਤਾ ਹਨ। ਇਹਨਾਂ ਦਾ ਤਾਤਪਰਜ ਇਹ ਜਾਪਦਾ ਹੈ ਕਿ ਮਨ ਜਿਸਨੇ ਗਿਆਨ ਪ੍ਰਾਪਤ ਕਰਨਾ ਹੈ ਉਸਦਾ ਸੁਧਾਰ ਸੋਚੀਏ। ਸੋ ਕੋਈ ਵਿਦਿਆ ਦਾ ਚੰਚਲਤਾਈ ਦਾ ਉੱਤਰ ਦੇਣ ਦੀ ਥਾਂ ਕਹਿਣ ਲੱਗਾ, ਆਪ ਜੀ ਦਾ ਖਿਆਲ ਉੱਤਮ ਹੈ ਕਿ ਪਹਿਲਾਂ ਮਨ ਦੀ ਵਿਚਾਰ ਕਰੀਏ, ਇਸਨੂੰ ਉਹ ਮਾਇਆ ਕਿੱਥੋਂ ਲੱਗੀ, ਆਪ ਜੀ ਹੀ ਕਿਰਪਾ ਕਰੋ, ਫਿਰ ਮੈਨੂੰ ਆਪ ਦੇ ਯਥਾਰਥ ਗਿਆਨ ਦੀ ਸਮਝ ਪੈ ਜਾਵੇਗੀ। ਕਿਉਂਕਿ ਮੈਂ ਤਾਂ ਵਿਦਿਆ ਦੀ ਗੱਲ ਕਰਨੀ ਹੈ, ਆਪ ਅਨੁਭਵੀ ਮਹਾਂਪੁਰਖ ਹੋ, ਆਪ ਆ ਗਿਆ ਕਰੋ। ਗੁਰੂ ਜੀ, ਪਾਰ ਬ੍ਰਹਮ ਪਰਮੇਸ਼ਰ ਪਰ ਆਪ ਦਾ ਨਿਸ਼ਚਾ ਹੈ ਹੀ, ਉਹ ਜਗਤ ਦਾ ਕਰਤਾ ਹੈ। ਹੇ ਪੰਡਿਤ, ਇਹ ਸ੍ਰਿਸ਼ਟੀ ਉਸਦੇ ਹੁਕਮ ਕਰਕੇ ਰਚੀ ਗਈ ਹੈ, ਹੁਕਮ ਉਸਦਾ ਉਸੇ ਦਾ ਰੂਪ ਹੈ। ਉਹ ਆਪ ਅਕਥ ਹੈ, ਹੁਕਮ ਵੀ ਉਵੇਂ ਅਕਥ ਹੈ, ਹੁਕਮ ਨਾ ਕਹਿਆ ਜਾਈ। ਹੁਕਮ ਕੋਈ ਵਿਕਾਰ ਨਹੀਂ, ਸੋ ਜਦ ਸ੍ਰਿਸ਼ਟੀ ਵਿੱਚ ਸਜੀਵ ਲੋਕ ਰਚੇ, ਮਨ ਦਿੱਤਾ ਤਾਂ ਮਨ ਨੂੰ ਬਾਰਮੁਖੀ ਰੌਂ ਦਿੱਤਾ, ਜੋ ਉਹ ਸਰੀਰ ਨੂੰ ਪਾਲੇ, ਰੱਖਿਆ ਕਰੇ ਅਤੇ ਆਪਣੇ ਵਰਗੇ ਹੋਰ ਸਰੀਰ ਉਪਾਵੇ। ਐਂ ਮਨ ਸਰੀਰ ਦੀ ਰੱਖਿਆ ਪਾਲਣਾ ਦੇ ਬਾਰਮੁਖੀ ਕੰਮ ਵਿੱਚ ਲੱਗਾ। ਇਹ ਮਮਤਾ ਮਾਇਆ ਲਾਈ ਜੇ ਇਹ ਨਾ ਲਾਈ ਜਾਂਦੀ ਤਾਂ ਇਹ ਆਪਣੀ ਪਾਲਣਾ ਰੱਖਿਆ ਆਦਿ ਕੁਛ ਵੀ ਨਾ ਕਰ ਸਕਦਾ। ਸੋ ਜਦ ਇਹ ਗੱਲ ਸਮਝ ਲਓ ਕਿ ਸ੍ਰਿਸ਼ਟੀ ਕਰਤਾਰ ਨੇ ਉਪਾਈ, ਮਾਨੋ ਇਹ ਖੇਲ ਰਚਾਇਆ ਹੈ, ਉਸ ਵਿੱਚ ਜੀਵ ਰਚੇ, ਜੀਵਾਂ ਨੂੰ ਆਪਣੀ ਰੱਖਿਆ ਪਾਲਣਾ ਲਈ ਮਨ ਦੇ ਆਸ਼ਰਿਤ ਕੀਤੇ, ਮਨ ਨੂੰ ਮਾਇਆ ਮਮਤਾ ਆਪੇ ਲੱਗ ਗਈ, ਹੁਣ ਬਹੁਤੀ ਖੋਜ ਅਤੇ ਪੜਤਾਲ ਦੀ ਕੀ ਲੋੜ ਹੈ। ਜਿਸ ਨੇ ਰਚਿਆ ਅਤੇ ਮਾਇਆ ਲਾਈ ਉਸ ਨਾਲ ਉਹ ਟੁੱਟਣਾ ਨਹੀਂ ਚਾਹੀਏ, ਉਸ ਨਾਲ ਲੱਗੇ ਰਹੀਏ, ਸਰੀਰ ਦੀ ਪਾਲਣਾ ਰੱਖਿਆ ਕਰੀਏ, ਪਰ ਆਪਣੇ ਰਚਣਹਾਰ ਨੂੰ ਨਾ ਵਿਸਾਰੀਏ, ਯਾਦ ਦੁਆਰਾ ਉਸ ਨਾਲ ਲੱਗੇ ਰਹੀਏ। ਜਦ ਅਸੀਂ ਉਸਨੂੰ ਵਿਛੜੀਏ ਨਾ ਤਾਂ ਸੋਚੋ ਪੰਡਿਤ ਜੀ, ਉਸ ਕੁਸ਼ਲ ਸਰੂਪ ਨਾਲ ਲੱਗੇ ਰਹਿਣਾ ਕੁਸ਼ਲ ਤਾਂ ਹੈ ਕਿ ਨਹੀਂ। ਮਨ ਨੂੰ ਉਸ ਤੋਂ ਵਿਛੋੜ ਕੇ ਹੋਰਨਾਂ ਵਿੱਚ ਫਸਾ ਦੇਣਾ ਆਪੇ ਕੁਸ਼ਲਤਾ ਤੋਂ ਦੂਰ ਹੋ ਜਾਣਾ ਹੈ ਕਿ ਨਹੀਂ। ਫਿਰ ਸੋਚੋ, ਜਗਤ ਤ੍ਰੈ ਗੁਣਾਂ ਵਿੱਚ ਰਚਿਆ ਗਿਆ ਦਸੀਦਾ ਹੈ, ਤ੍ਰੈ ਗੁਣਾਂ ਦੀ ਪੰਡ ਜੋ ਲਾ ਲਵੇ ਉਹਨੂੰ ਕਲਿਆਣ ਪ੍ਰਾਪਤ ਹੋ ਸੀ ਕਿ ਨਾ। ਤ੍ਰੈ ਗੁਣਾਂ ਦੀ ਪੰਡ ਐਂ ਉਤਰਦੀ ਹੈ ਕਿ ਜੀਵ ਦਿਨ ਰਾਤ ਉਸ ਕਰਤਾਰ ਨਾਲ ਲੱਗਾ ਰਹੇ, ਲੱਗਾ ਰਹੇ ਐਂ ਕਿ ਉਸਦਾ ਨਾਮ ਸਿਮਰਨ ਕਰੇ, ਇਹ ਨਾਮ ਗੁਰੂ ਤੋਂ ਲਵੇ, ਗੁਰੂ ਅੱਗੇ ਹੋਮੇ ਅਰਪਣ ਕਰੇ, ਹਾਂ ਆਪਣਾ ਅਹੰਕਾਰ ਉਸਦੀ ਨਜ਼ਰ ਕਰ ਦੇਵੇ। ਉਸ ਨਾਮ ਸਿਮਰਨ ਅਤੇ ਗੁਰੂ ਕਿਰਪਾ ਦੁਆਰਾ ਉਹ ਅੰਦਰੋਂ ਜਗਤ ਤੋਂ ਅਲੱਗ ਰਹੇਗਾ। ਇਹ ਨਿਰਵਾਣ ਹੋਇਆ ਕਿ ਨਹੀਂ? ਸੋਚੋ ਪੰਡਿਤ ਜੀ, ਤ੍ਰੈਹਾਂ ਗੁਣਾਂ ਤੋਂ ਅਤੀਤ ਹੋਣਾ ਨਿਰਵਾਣ ਪਦ ਹੈ ਨਾ? ਇਹੋ ਦਰਗਾਹ ਦੀ ਪ੍ਰਵਾਨਗੀ ਹੈ। ਐਸੇ ਪੰਡਿਤ ਦਾ ਧਰਮ ਫਿਰ ਹੋਂ ਵਿੱਚ ਭਰ ਕੇ ਵਾਦ ਵਖਾਣ ਨੇ ਨਹੀਂ, ਪਰ ਇਹ ਕਿ ਸਭਨਾ ਵਿੱਚ ਵਿਆਪਕ ਇੱਕ ਪ੍ਰਭੂ ਆਪਣੇ ਅਨੁਭਵ ਵਿੱਚ ਰੱਖੇ, ਉਸਨੂੰ ਪਰਿਪੂਰਨ ਵੇਖੇ, ਫਿਰ ਸਭ ਲੋਕਾਂ ਵਿੱਚ ਉਸ ਇੱਕੋ ਦੀ ਦੁਹਾਈ ਦੇਵੇ ਕਿ ਉਹ ਤੁਹਾਡੇ ਅੰਦਰ ਹੈ, ਲੋਕੋ ਉਸਦੀ ਸ਼ਰਨ ਲਓ। ਜੇ ਸ਼ਰਨ ਲਓਗੇ ਤਾਂ ਉਸਦੀ ਅਨੁਗ੍ਰਹਿ ਉਤਰੇਗੀ, ਉਹ ਸਾਰੇ ਔਗੁਣ ਬਖਸ਼ੇਗਾ ਅਤੇ ਆਪਣੇ ਨਾਲ ਮੇਲ ਲਏਗਾ। ਉਸਦੀ ਸ਼ਰਨ ਪਿਆਂ ਉਧਾਰਾ ਨਫ਼ਾ ਨਹੀਂ, ਨਕਦੋ ਨਕਦੀ ਨਫ਼ਾ ਹੋਵੇਗਾ। ਇੱਥੇ ਠੰਡ ਪੈ ਜਾਏਗੀ, ਦਿਲ ਸੁਖੀ ਹੋ ਜਾਏਗਾ, ਅੱਗੇ ਜਾ ਕੇ ਸੁੱਖ ਵਿੱਚ ਟਿਕਾਓ ਪ੍ਰਾਪਤ ਹੋਵੇਗਾ। ਸੋ ਪੰਡਿਤ ਜੀ, ਪੰਡਿਤ ਉਹੀ ਹੈ ਜੋ ਦਿਨ ਰਾਤ ਹਰੀ ਦੇ ਗੁਣ ਗਾਵੇ। ਖਟ ਕਰਮ ਅਤੇ ਯੱਗ, ਤਪ, ਤੀਰਥਾਟਨ ਆਦਿ ਦੀ ਫਿਰ ਕੀ ਲੋੜ ਹੈ? ਮੁਕਤ ਉਹੀ ਹੈ ਜੋ ਸ਼ਰਨਾਗਤ ਹੈ ਅਤੇ ਜਿਸ ਪਰ ਕਿਰਪਾ ਹੋ ਗਈ ਹੈ। ਇਹ ਸਿੱਧਾ ਰਾਹ ਹੈ, ਬੇਹੰਗਮ ਮਾਰਗ ਹੈ। ਮਨ ਹੀ ਜੋ ਮਾਇਆ ਵਿੱਚ ਰੁੱਝਾ ਹੈ, ਆਪਣੇ ਕਰਤਾਰ ਦਾ ਹੁਕਮ ਪਛਾਣ ਕੇ ਉਸਦੇ ਪ੍ਰੇਮ ਵਿੱਚ ਪੈ ਕੇ ਤ੍ਰੈ ਗੁਣ ਅਤੀਤ ਹੋ ਜਾਏਗਾ ਅਤੇ ਆਤਮ ਸਰੂਪਤਾ ਆਪਣੀ ਲੱਖ ਕੇ ਪਰਮਾਤਮਾ ਦੇਵ ਦੀ ਬਖਸ਼ਿਸ਼ ਨਾਲ ਮੁਕਤ ਹੋ ਜਾਏਗਾ। ਕੀੜੀ ਦੇ ਰਸਤੇ ਕੀੜੀ ਤੋਰ ਤੁਰਨੇ ਦੀ ਕੀ ਲੋੜ ਹੈ? ਪੰਡਿਤ ਧਿਆਨ ਬਣ ਕੇ ਸੁਣਦਾ ਰਿਹਾ ਸੀ। ਅੱਜ ਤੱਕ ਹੰਕਾਰ ਵਿੱਚ ਵਰਤਿਆ ਸੀ, ਅੱਜ ਨਿਰੰਕਾਰ ਹੋ ਕੇ ਯਥਾਰਥ ਬਚਨ ਸੁਣੇ ਅਤੇ ਕਲਿਆਣ ਦਾ ਸਹਿਜ ਅਤੇ ਸਿੱਧਾ ਰਾਹ ਸੱਚੇ ਗੁਰੂ ਤੋਂ, ਦਰਗਾਹ ਦੇ ਬਸੀਟ ਤੋਂ ਸੁਣਿਆ। ਨਾ ਕੇਵਲ ਸੁਣਿਆ, ਉਸ ਦਾਤੇ ਦੀ ਮਿਹਰ ਅਤੇ ਰਸ ਛੋਹ ਪ੍ਰਾਪਤ ਹੋਈ, ਇੱਕ ਰਸ ਭਰੀ ਚਰਨਾਟ ਛਿੜੀ ਅਤੇ ਚਰਨੀ ਪੈ ਗਏ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਿਰਪਾ ਦ੍ਰਿਸ਼ਟਪੁਨ ਗੁਰ ਨੇ ਕੀਨਸ, ਅੰਤਰ ਬਿਰਤੀ ਹੋਏ ਸੁਖ ਚੀਨਸ, ਜਨਮ ਜਨਮ ਕੋ ਸੁਪਤ ਜਗਾਇਓ, ਨਿਜ ਸਰੂਪ ਆਤਮ ਪ੍ਰਗਟਾਇਓ, ਬੈਠੇ ਲਗੀ ਸਮਾਧ ਅਡੋਲੇ, ਕਿਤਕ ਦੇਰ ਮੈਂ ਲੋਚਨ ਖੋਲੇ, ਦੇਖ ਅਵਸਥਾ ਗੁਰੂ ਸਰਾਇਓ, ਪੰਡਿਤ ਭਾਈ ਧਨ ਦੁੱਖ ਲਾਇਓ, ਤਬ ਬੇਣੀ ਮਨ ਆਨੰਦ ਪਾਵਾਂ, ਸਤਿਗੁਰ ਸੁਜਸ ਅਨਕ ਬਿਦਗਾਵਾ, ਭਗਤ ਹੇਤ ਅਵਤਾਰ ਗੁਸਾਈ, ਮਹਿਮਾ ਤੁਮਰੀ ਤੁਮ ਬਨਿਆਈ, ਕੇਤਕ ਦਿਨ ਸਤਿਗੁਰ ਕੇ ਪਾਸ, ਰਹਿਓ ਪ੍ਰੀਤ ਧਰ ਤਜ ਸਬਾਸ। ਜੋ ਉਪਦੇਸ਼ ਇਸ ਪੰਡਿਤ ਪ੍ਰਥਾਏ ਹੋਇਆ, ਉਹ ਮਲਹਾਰ ਰਾਗ ਵਿੱਚ ਸ੍ਰੀ ਗੁਰੂ ਜੀ ਨੇ ਉਚਾਰਿਆ ਹੈ। ਯਥਾ ਮਲਹਾਰ ਮਹੱਲਾ ਤੀਜਾ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਕਿ ਇਹ ਮਨ ਅਵਰ ਨ ਸਦਾ ਅਵਨਾਸੀ, ਕਿ ਇਹ ਮਨ ਚੰਚਲ, ਕਿ ਇਹ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ, पंडित इस मन का करो विचार, अवर के बहुता पड़े उठावे पार। रहाओ माया ममता करते लाई, एहो हुकुम कर श्रिष्ट उपाई, गुर प्रसादी बूझो पाई, सदा रहो हर की शरणाई। सो पंडित जो तेहां गुणा की पंड उतारे, अनदिन एको नाम वखाणे, सदगुर की ओ दीख्या ले, सदगुर आगे सीस तरे, सदा अलग रहे निर्वाण। सो पंडित दरगे परवान, सबना मैं एको एक वखाणे, जा एको वेखे ता एको जाने, जा को बख्शे मेले सोए, एथे उथे सदा सुख होए। कहत नानक कवन बिद करे क्या होए, सोई मुकत जा को कृपा होए, अंधन हर गुण गावे सोए, शास्त्र वेद की फिर कूक न होए। सूचना: उस समय शाही सड़क गोइंदवाल तो लंघदी सी, एक वेर अकबर पातशाह दा पड़ा गोइंदवाल पिया, ओ गुरु दर्शना लई ठहरिया सी। उसने डिठा के लंगर खुला चलदा है, जात मजहब भेकदा वखेवा नहीं, गुरु जी आप अलूणा ओगरा छकदे हन, पर लंगर विच नाना प्रकार दे भोजन बनदे ते छकण वालिया नू मिलदे हन। ए गल्लां उसदे मन भावदियां सन, जद मिलिया बचन बिलास कीते तां होर प्रभावित होया। पहलों भी महिमा सुन चुका होया सी, ए सुन के सतगुरु जी आप निरा अलूणा ओगरा छकदे हन, तां उसदी इच्छा इसदा स्वाद चखण दी होई। ये इच्छा प्रगट होने ते श्री गुरु जी ने ओगरा बनवा के कल दिता, जिसनू खा के अकबर आप ते उसदे उमरा बड़े प्रसन्न होए। सारे हाल विचार के अकबर वालों 12.5 पिंड लंगर लई अर्पण होए, जिन्हां नू लैणों गुरु जी ने इनकार किया। जैसा कि कवि जी लिखते हैं कि गुरु जी ने पिंड मिलने पर वचन किया, ग्राम आदि ए तुमको बने, हैं सब हर क्षोभ के सने, हम साधु ब्रित करण समान, कौन संभारे काज महान। जितो आहार एक दिन होए, तरे आन पूजा जे कोए, तितो लेत ने वादो लेहें, संगत भोजन सरब अचे है। पर पिछों उमरावां दे बहुत कहण सुनन ते के पातशाह दी दित्ती दा इनकार करना ठीक नहीं, ते निकटवर्तियां दी विचार ते इन्हां पिंडां दा पटा श्री रामदास जी दे नाम ते करवा दिता गया। तवारी खालसा विच लिखिया है कि पातशाह ने गुरु जी दे ना करने पर एक कह के आप जी ना लो ता असी आप दी बेटी नू अपनी बेटी समझ के देंदे हाँ पट्टा लिख दिता। सूरज प्रकाश तो भाव ये निकलता है कि पिंड गुरु रामदास जी दे नाम ते होए, क्योंकि जब पिंडा दे राह आउंदे हन तां श्री गुरु जी उन्हां नू श्री रामदास जी दे सपुरद करदे हन। यथा श्री गुरसगरी सभा लगाए, रामदास निज पास बुलाए, इनको सभी भेख दिवाई, नर ग्रामन की बहा गहाई, सुनत सबन के बाग बखाना, मालक तुमरो एही महाना, कै इसकी संतत सब होए, कै इसके सिख तुम पत जोए, इम कै सबको दे दस्तार, विदा करे नरग्राम उदार। सूरज प्रकाश। पिछले वाकयातों भी पता चलता है कि मुगल पातशाह जद कदे कोई गल होई तां गुरु घर नूं रामदास के करके गल करिया करदे सन। इस तों भी संभावना ये होंदी है कि पिंड श्री रामदास जी दे नाम ही लिखे गए सन। 32वां है तपा। एक तपे ने गुरु अंगद देव जी नूं खडूर विच खेचल दित्ती सी। एक तपा होर सी जो गोइंदवाल आवसिया सी, ए भी दिल विच सतगुरां नाल खुणस रखदा सी। जदों बावली दी शुभ समाप्ति पर उसकी जट हो रही सी, ते उस समय अरदास कीर्तन कथा आदि तों वध भारी जग सी, जिस पर हर मत ते संपर्दा दे साधु भी नियोते होए सन। सिख संगतां तां दूरों नेड़ियों बहुत ही आईयां होईयां सन। इस तपे नूं नियोता घल्लिया गया, पर आउण ना कीती उस। ਉਸ ਦਿਨ ਕਿਸੇ ਵੱਡੇ ਅਹਿਲਕਾਰ ਦੇ ਵੀ ਘਰ ਰੋਟੀ ਸੀ ਅਤੇ ਤਪਾ ਉੱਥੇ ਗਿਆ ਸੀ। ਘਰ ਆਇਆ ਤਾਂ ਪਤਾ ਲੱਗਾ ਕਿ ਇੱਥੇ ਤਾਂ ਇੱਕ ਦੱਖਣਾ ਮਿਲੀ ਅਤੇ ਗੁਰੂ ਦੇ ਨਿਯੋਤੇ ਗਏ ਅਤਿਥੀਆਂ ਨੂੰ ਪੰਜ ਅਤੇ ਕਿਸੇ ਨੂੰ ਮੋਰ ਵੀ ਦੱਖਣਾ ਮਿਲਦੀ ਹੈ। ਇੱਕ ਪੰਗਤ ਬਾਹਰ ਆ ਚੁੱਕੀ ਸੀ ਜੋ ਇਹ ਸੁੱਧ ਦੱਸਦੀ ਸੀ, ਬਾਕੀ ਅੰਦਰ ਪੰਗਤ ਲੱਗ ਰਹੀ ਸੀ ਅਤੇ ਹੋਰ ਵਾਰੋ ਵਾਰੀ ਪੰਗਤ ਵਿੱਚ ਬੈਠਣ ਦੀ ਉਡੀਕ ਵਿੱਚ ਬੈਠੇ ਸਨ। ਤਪਾ ਕਾਲੀ ਨਾਲ ਆਇਆ, ਪਰ ਹਵੇਲੀ ਜਿਸ ਵਿੱਚ ਸਮਾਗਮ ਹੋ ਰਿਹਾ ਸੀ ਉਸਦਾ ਬੂਹਾ ਬੰਦ ਸੀ। ਤਾਂ ਤਪੇ ਨੇ ਆਪਣੇ ਪੁੱਤ ਨੂੰ ਕੰਧ 'ਤੇ ਚੜ੍ਹ ਕੇ ਕਿ ਅੰਦਰ ਛਾਲ ਮਾਰ ਲਏ। ਸੋ ਉਹ ਲੱਗੀ ਪੰਗਤ ਵਿੱਚ ਬੈਠ ਕੇ ਭੋਜਨ ਖਾ ਗਿਆ ਅਤੇ 5 ਰੁਪਏ ਲੈ ਗਿਆ। ਚਾਹੋ ਇਸ ਮੁੰਡੇ ਨੂੰ ਸੱਟ ਲੱਗ ਗਈ ਸੀ, ਇਸ ਤਪੇ ਦਾ ਹਾਲ ਅਤੇ ਯੱਗ ਵੇਲੇ ਦਾ ਸਾਰਾ ਮਾਮਲਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਆਪ ਐਂ ਲਿਖਿਆ ਹੈ। ਸਲੋਕ ਮਹੱਲਾ 4। ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰੈ ਜਜਮਾ ਲਿਆ। ਅੱਗੋਂ ਦੇ ਸਦਿਆ ਸਤੇ ਦੀ ਭਿੱਖਿਆ ਲਏ ਨਾਹੀਂ, ਪਿੱਛੋਂ ਦੇ ਪਛਤਾਏ ਕਹਿ ਆਣ ਤਪੈ ਪੁੱਤ ਵਿੱਚ ਬਹਾ ਲਿਆ। 5 ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਐ ਗਾ ਲਿਆ। ਜਿੱਥੇ ਥੋੜ੍ਹਾ ਧਨ ਵੇਖੈ ਤਿੱਥੇ ਤਪਾ ਪਿਟੈ ਨਾਹੀਂ, ਧਨ ਬਹੁਤੇ ਡਿੱਠੈ ਤਪੈ ਧਰਮ ਹਾਰਿਆ। ਭਾਈ ਇਹ ਤਪਾ ਨਾ ਹੋਵੇ ਬਗਲਾ ਹੈ, ਬੈ ਸਾਧ ਜਨਾ ਵਿਚਾਰਿਆ। ਸਤਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਇਤ ਦੋਖੇ ਤਪਾ ਦੈ ਮਾਰਿਆ। ਮਹਾਂਪੁਰਖਾਂ ਕੀ ਨਿੰਦਾ ਕਾ ਵੇਖ, ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਾਲਿਆ। ਬਾਹਰ ਬਹਿ ਪੰਚਾ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ। ਹਰ ਅੰਦਰਲਾ ਪਾਪ ਪੰਚਾਂ ਨੂੰ ਉਗਾ ਕਰ ਵੇਖਾ ਲਿਆ। ਧਰਮ ਰਾਏ ਜਮਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਤਿੱਥੇ ਖੜ ਪਾਈਓ ਜਿੱਥੇ ਮਹਾਂ ਮਹਾਂ ਅਤਿਆਰਿਆ। ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਾਹੀਂ, ਇਹ ਸਤਿਗੁਰ ਹੈ ਫਿਟਕਾਰਿਆ। ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ, ਸੋ ਬੂਜੈ ਜੋ ਦਏ ਸਵਾਰਿਆ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।